अस महला पंजवां रे मुड़े लाहे कहो तू टीला टीला तोटे कहो बेग ताया सास्त वखर तू किन्ना है नाही पापी बदारे नया रे मुड़े लाहे कहो तू टीला टीला तोटे कहो बेग ताया सास्त वखर तू किन्ना है नाही पापी बदारे नया सतगुर तेरी आसाया अतत पावन तेरो नाम पार ब्रह्म मैं ओहा उठाया रहाओ गंदन वैन सुनह उर्जावह नाम लैत अलकाया निंद चिंद कौ बहुत उमाहियो बूझी उल्टाया पारतान पारतान पारती निंदा अखाद खाहे हर काया साच धर्म स्यों रोज नहीं आवै सत सुनत सोहाया दीन दयाल कृपाल प्रभ ठाकुर भगत टेक हर नया नानक आहे शरण प्रभ आयो राख लाज अपनाया दीन दयाल कृपाल प्रभ ठाकुर भगत टेक हर नया नानक आहे शरण प्रभ आयो राख लाज अपनाया आसा महला पंजवां रे मुड़े लाहे कहो तू टीला टीला तोटे कहो बेग ताया वाहिगुरु जी का खालसा वाहिगुरु जी की फतेह। परम सन्मान योग गुरु खालसा सतसंग जीओ सतगुरु ने अपार बख्शिश की साडे कलयुगी जीवां दे उधार वास्ते जिथे महान परोपकार किते उथे सब तो वड्डा परोपकार सतगुरु ने साडे ते इह कीता रतना रतन पदार्थ बहु सागर भरिया राम बाणी गुरबाणी लागे तिन हथ चढ़िया राम ये गुरबाणी हीरे मोती रतन जवाहरातां दा खजाना साड़ी झोली विच पा दिता है। ये ऐसा अमोल खजाना है खावे है खर्चा है रल मिल पाई तोट ना आवे वध दो जाई आप संतां गुरबाणी की लड़ीवार कथा सरवण कर रहे हो। पंचम पातशाह शहीदां दे सरताज शांति दे सोमे महान परोपकारी सतगुरु राग आसा दे अंदर पावन पवित्र उपदेश बख्शिश कर रहे हैं। जिस शब्द का पाठ आप संगतां ने सुनिया है सतगुरु दे चरणा दे विच अरदास है ते नाल ही इस परमादी जीव नू इस ना समझ मनुख नू साहिब सतगुरु सच्चे पातशाह ने ताड़ना कीती है। रहाउ दियां पंक्तियां विच हाजूर फरमाउंदे हन, सतगुर तेरी आसाया पतत पावन तेरो नाम पार ब्रह्म, मैं एहा उठाया रहाओ हे सतगुरु मैं तेरी आस आया, आस लैके तेरे चरणा दे विच हाजिर होया हाँ, क्यों मैं ये सुनिया है पतत पावन तेरो नाम पार ब्रह्म, तुसी पार ब्रह्म परमेश्वर दा स्वरूप हो, थोड़ा नाम पतत पावन है, पापियां नू पवित्र करना ये थोड़ा बिरद है, जो पै हम न पाप करंता अहे अनंता, पतत पावन नाम कैसे हुंता, थोड़ा नाम पतत पावन है, हर को नाम सदा सुखदाई, जा को सिमर अजा मल उधरियो, गनका हुंगत पाई, मैं एहा उठाया सच्चे पातशाह हे सतगुरुआ, मैं एहा उठाया मैनू इस नाम दी ही ओट है, मैं नाम दी ओट लैण वास्ते ही तेरी शरण विच आया हाँ। लो हुण आरंभ तो धन गुरु अर्जन देव महाराज सच्चे पातशाह इस मूर्ख जीव नू समझाउंदे हन। आप संगतां प्रेम दे नाल शब्द दी विचार सुनो ते एक वारी प्यार दे नाल आखो सतनाम श्री वाहे गुरु साहिब जीओ। असा महला पंजवां रे मूड़े लाहे कौ तू ढीला ढीला टूटे कौ बेगताया। आसा राग दे विच पंजवें गुरदेव धन गुरु अर्जन देव महाराज फरमाउंदे हन, रे मूड़े ऐ मूर्ख जीव ऐ नासमझ मनुख, लाहे को तू ढीला ढीला तू लाहे वास्ते जिंदगी दा लाहा खटन वास्ते ढिला ढिला चल रहा है, भाव लाहे वाला सौदा खरीदन तो हमेशा लई तेरा कदम पिछे नूं जा रहा है, तू बड़ा आलसी हो रहा है, जिवें कि सतगुरु दा पवित्र बचन है आहर सब करदा फिरे आहर एक ना होए, नानक जित आहर जग उधर विरला पाए कोए। सतगुरु दे होर थां ते इस तरह भी बचन आए ने कि ए मनुख बुरे काम को ऊठ खलोया, नाम की बेला पै पै सोया, चंगियाई आलक करे बुरियाई होई सेर। हाजूर कहिंदे ने ऐ मनुख तू सेवा दा सिमरन दा लाहा लैण वास्ते हमेशा ले ढिला ढिला वगदा है, ਟੋਟੇ ਕੋ ਬੇਗਤਾਇਆ, ਜਿਸ ਪਾਸੇ ਤੋਟਾ ਹੈ, ਭਾਵ ਮਾਈ ਕੀ ਧੰਦਿਆਂ ਦੇ ਵਿੱਚ ਅਤੇ ਨਸ਼ਿਆਂ ਵਿਸ਼ਿਆਂ ਦੇ ਵਿੱਚ ਪੈ ਕੇ ਮਨੁੱਖ ਨੂੰ ਤੋਟਾ ਹੀ ਪੈਂਦਾ ਹੈ। ਇਸ ਤੋਟੇ ਵਾਲੇ ਪਾਸੇ, ਘਾਟੇ ਵਾਲੇ ਪਾਸੇ ਬੇਗਤਾਇਆ, ਤੂੰ ਬੜੀ ਕਾਹਲੀ ਦੇ ਨਾਲ ਦੌੜਦਾ ਹੈ, ਭਾਵ ਚੰਗੇ ਪਾਸੇ ਤੇਰਾ ਕਦਮ ਮਸਾਂ ਮਸਾਂ ਉੱਠਦਾ ਹੈ, ਅਤੇ ਸ਼ਰਾਬਾਂ ਕਬਾਬਾਂ ਲਈ, ਪੱਬਾਂ ਕਲੱਬਾਂ ਦੇ ਲਈ ਬੜੀ ਤੇਜ਼ੀ ਦੇ ਨਾਲ ਦੌੜ ਕੇ ਪਹੁੰਚ ਜਾਂਦਾ ਹੈ। ਸਸਤ ਵੱਖਰ ਤੂੰ ਕਿੰਨਾ ਨਾਹੀ, ਪਾਪੀ ਵਾਧਾ ਰੇ ਨਾਇਆ। ਐ ਮੂਰਖ ਜੀਵ, ਜਿਹੜੀ ਬੜੀ ਸਸਤੀ ਵੱਖਰ ਵਸਤੂ ਹੈ ਪਰ ਹੈ ਬੜੀ ਕੀਮਤੀ, ਤੂੰ ਉਸ ਨੂੰ ਕਿੰਨਾ ਦਾ ਅਰਥ ਲੈਂਦਾ ਹੀ ਨਹੀਂ, ਉਸ ਨੂੰ ਪ੍ਰਾਪਤ ਹੀ ਨਹੀਂ ਕਰਦਾ। ਭਾਵ ਵਾਹਿਗੁਰੂ ਦਾ ਨਾਮ ਇੱਕ ਅਮੋਲਕ ਰਤਨ ਹੈ, ਸਿਰਫ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰਨੀ ਪੈਂਦੀ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਹਾ ਮੰਗੂ ਕਿ ਸਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿੰਦੇ ਨੇ, ਪਰ ਇਹ ਜਿਹੜੀ ਸਸਤੀ ਵੱਖਰ ਹੈ ਅਤੇ ਹੈ ਬੜੀ ਅਮੋਲਕ, ਇਹਨੂੰ ਤੂੰ ਖਰੀਦਦਾ ਹੀ ਨਹੀਂ। ਪਾਪੀ ਵਾਧਾ ਰਿਣ ਆਇਆ, ਹੇ ਪਾਪੀ ਮਨੁੱਖ, ਤੂੰ ਹੋਰ ਕਈ ਤਰ੍ਹਾਂ ਦੇ ਜਿਹੜੇ ਰਿਣ ਆਇਆ ਦਾ ਅਰਥ ਕਰਜ਼ੇ ਨੇ, ਉਹਨਾਂ ਦੇ ਵਿੱਚ ਬੱਝਿਆ ਪਿਆ ਹੈ। ਕਿਉਂਕਿ ਮਹਾਂਪੁਰਖ ਵਿਚਾਰ ਦੱਸਦੇ ਸਨ ਵੀ ਚਾਰ ਕਿਸਮ ਦੇ ਦੰਡ ਨੇ, ਇੱਕ ਰਾਜ ਦੰਡ, ਦੇਵ ਦੰਡ, ਪਿਤਰ ਦੰਡ, ਜਮ ਦੰਡ। ਤੂੰ ਇਹ ਹੋਰ ਜਿਹੜੇ ਤੇਰੇ ਸਿਰ ਕਰਜ਼ੇ ਚੜ੍ਹੇ ਹੋਏ ਨੇ, ਤੂੰ ਉਹਨਾਂ ਦੇ ਵਿੱਚ ਬੱਝਿਆ ਪਿਆ ਹੈ। ਪਰ ਜਿਹੜੀ ਸਭ ਤੋਂ ਸਸਤੀ ਵੱਖਰ ਹੈ ਅਤੇ ਲਾਭਦਾਇਕ ਸੌਦਾ ਹੈ, ਉਹਨੂੰ ਤੂੰ ਪ੍ਰਾਪਤ ਹੀ ਨਹੀਂ ਕਰਦਾ, ਇਉਂ ਬੇਨਤੀ ਕਰ। ਸਤਿਗੁਰ ਤੇਰੀ ਆਸਾਇਆ, ਪਤਤ ਪਾਵਨ ਤੇਰੋ ਨਾਮ ਪਾਰ ਬ੍ਰਹਮ, ਮੈਂ ਇਹਾ ਓਟਾਇਆ ਰਹਾਉ। ਹੇ ਸਤਿਗੁਰੂ, ਮੈਂ ਤੇ ਤੇਰੀ ਆਸ ਲੈ ਕੇ ਤੇਰੀ ਸ਼ਰਨ ਵਿੱਚ ਆਇਆ ਹਾਂ, ਕਿਉਂ ਮੈਂ ਸੁਣਿਆ ਹੈ ਤੂੰ ਪਾਰ ਬ੍ਰਹਮ ਹੈ, ਗੁਰੂ ਪਾਰ ਬ੍ਰਹਮ ਦਾ ਸਰੂਪ ਨੇ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਤੁਹਾਡਾ ਨਾਮ ਪਤਤ ਪਾਵਨ ਹੈ, ਮੈਂ ਇਹਾ ਓਟ ਆਇਆ। ਬਸ ਮੈਂ ਇਹ ਨਾਮ ਦੀ ਹੀ ਓਟ ਲੈਣ ਵਾਸਤੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਇਉਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਜੀਵ ਦੀ ਹਾਲਤ ਬਿਆਨ ਕਰਦੇ ਹਨ। ਗੰਧਨ ਵੈਣ ਸੁਣਹਿ ਉਰਜਾਵਹਿ, ਨਾਮ ਲੈਤ ਅਲਕਾਇਆ। ਵੇਖ, ਗੰਧਨ ਵੈਣ ਸੁਣਹਿ, ਜਿਹੜੇ ਦੁਰਗੰਧੀ ਵਾਲੇ ਬਚਨ ਨੇ, ਜਦੋਂ ਉਹਨਾਂ ਨੂੰ ਸੁਣਦਾ ਉਰਜਾਵਹਿ, ਤੇਰਾ ਮਨ ਉੱਥੇ ਹੀ ਉਲਝ ਜਾਂਦਾ ਹੈ, ਉੱਥੇ ਹੀ ਫਸ ਜਾਂਦਾ ਹੈ। ਭਾਵ ਜਦੋਂ ਭੈੜੇ ਗੀਤ ਸੰਗੀਤ ਸੁਣਦਾ ਹੈ ਜਿਨ੍ਹਾਂ ਵਿੱਚ ਵਿਸ਼ਿਆਂ ਦੀ ਦੁਰਗੰਧੀ ਹੁੰਦੀ ਹੈ, ਉਹਨਾਂ ਨੂੰ ਸੁਣ ਕੇ ਤੇਰਾ ਮਨ ਉੱਥੇ ਹੀ ਉਲਝ ਜਾਂਦਾ, ਤਦਾਕਾਰ ਹੋ ਜਾਂਦਾ। ਨਾਮ ਲੈਤ ਅਲਕਾਇਆ, ਪਰ ਵਾਹਿਗੁਰੂ ਦੇ ਨਾਮ ਲੈਣ ਤੋਂ ਹਮੇਸ਼ਾ ਲਈ ਅਲਕਾਇਆ ਦਾ ਅਰਥ ਆਲਸ ਕਰਦਾ ਹੈ, ਢਿਲਮਠ ਕਰਦਾ ਹੈ। ਨਿੰਦ ਚਿੰਦ ਕੋ ਬਹੁਤ ਉਮਾਹਿਓ, ਬੂਝੀ ਉਲਟਾਇਆ। ਨਿੰਦ ਚਿੰਦ, ਨਿੰਦਾ ਚੁਗਲੀ ਵਾਸਤੇ ਬਹੁਤ ਉਮਾਹਿਓ, ਤੇਰੇ ਮਨ ਦੇ ਵਿੱਚ ਬੜਾ ਉਤਸ਼ਾਹ ਪੈਦਾ ਹੁੰਦਾ, ਕਿਸੇ ਦੀ ਝੂਠੀ ਊਸ ਲਾਉਣੀ, ਕਿਸੇ ਦੀ ਚੁਗਲੀ ਕਰਨੀ, ਕਿਸੇ ਦੀ ਬਦਨਾਮੀ ਕਰਨੀ, ਇਹਨਾਂ ਗੱਲਾਂ ਵਾਸਤੇ ਤੇਰੇ ਮਨ ਵਿੱਚ ਬੜਾ ਉਤਸ਼ਾਹ ਪੈਦਾ ਹੁੰਦਾ। ਬੂਝੀ ਉਲਟਾਇਆ, ਤੇ ਜਿਹੜੀ ਸਿੱਧੀ ਗੱਲ ਹੈ ਉਹਨੂੰ ਤੂੰ ਉਲਟੀ ਸਮਝ ਬੈਠਾ ਹੈ। ਨਿੰਦ ਚਿੰਦ ਕੋ ਬਹੁਤ ਉਮਾਹਿਓ, ਡਾਕਟਰ ਭਾਈ ਵੀਰ ਸਿੰਘ ਜੀ ਨੇ ਨਿੰਦ ਚਿੰਦ ਦਾ ਅਰਥ ਕੀਤਾ ਨਿੰਦਿਆ ਤੇ ਚਿੰਦ ਨੁਕਤਾ ਚੀਨੀ। ਇੱਕ ਤਾਂ ਹੁੰਦੀ ਨਿੰਦਿਆ, ਕਿਸੇ ਤੇ ਝੂਠੇ ਦੋਸ਼ ਲਾਉਣੇ, ਤੇ ਦੂਸਰੀ ਹੁੰਦੀ ਆ ਚਿੰਦ ਨੁਕਤਾ ਚੀਨੀ, ਹਰ ਗੱਲ ਦੇ ਉੱਤੇ ਕ੍ਰਿਟੀਸਾਈਜ਼ ਕਰੀ ਜਾਣਾ। ਇਸ ਨਿੰਦਿਆ ਅਤੇ ਨੁਕਤਾਚੀਨੀ 'ਤੇ ਤੇਰਾ ਮਨ ਬਹੁਤ ਉਤਸ਼ਾਹਿਤ ਹੁੰਦਾ ਹੈ। ਨਿੰਦਿਆ ਚੁਗਲੀ ਨੁਕਤਾਚੀਨੀ ਕਰਨ ਵਾਸਤੇ ਹਰ ਵੇਲੇ ਤਿਆਰ ਬਰਤਿਆਰ ਰਹਿਣਾ। ਬੂਝੀ ਉਲਟਾਇਆ, ਜਿਹੜੀ ਅਸਲੀ ਗੁਰੂ ਦੀ ਸਿੱਖਿਆ ਸੀ ਤੂੰ ਉਹਨੂੰ ਉਲਟੀ ਹੀ ਸਮਝ ਲਿਆ ਹੈ। ਹਾਲਾਂਕਿ ਸਤਿਗੁਰੂ ਦਾ ਤਾਂ ਇਹ ਹੁਕਮ ਹੈ, ਨਿੰਦਾ ਭਲੀ ਕਿਸੈ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂਹ ਕਾਲੇ ਤਿਨ੍ਹਾਂ ਨਿੰਦਕਾਂ ਨਰਕੇ ਘੋਰ ਪਵਨ। ਪਰ ਤੈਨੂੰ ਇਹ ਗੁਰੂ ਦੀ ਗੱਲ ਸਮਝ ਵਿੱਚ ਨਹੀਂ ਆਉਂਦੀ, ਤੂੰ ਇਹਨੂੰ ਉਲਟੀ ਸਮਝ ਰਿਹਾ ਹੈ। ਮਨੁੱਖ ਦਾ ਸੁਭਾਅ ਹੀ ਹੈ ਨਾ ਨਿੰਦਿਆ ਚੁਗਲੀ ਕਰਨੀ। ਦੂਸਰਾ ਨਿੰਦ ਚਿੰਦ, ਗਿਆਨੀ ਹਰਬੰਸ ਸਿੰਘ ਜੀ ਨੇ ਇਹਦਾ ਅਰਥ ਕੀਤਾ ਹੈ ਨਿੰਦ ਚਿੰਦ, ਨਿੰਦਿਆ ਦੇ ਚਿੰਦ ਖਿਆਲ ਵਿੱਚ। ਨਿੰਦਿਆ ਦੇ ਖਿਆਲ ਵਿੱਚ ਬੜਾ ਤੂੰ ਖੁਸ਼ ਹੁੰਦਾ। ਬੂਝੀ ਉਲਟਾਇਆ, ਅਤੇ ਜਿਹੜੀ ਸਿੱਧੀ ਗੱਲ ਹੈ ਉਹਨੂੰ ਉਲਟੀ ਸਮਝੀ ਬੈਠਾ ਹੈ। ਪਰ ਤਨ ਪਰ ਤੀ ਨਿੰਦਾ ਅਖਾਦ ਖਾਹੇ ਹਰਕਾਇਆ। ਹਜ਼ੂਰ ਕਹਿੰਦੇ ਨੇ ਐ ਮਨੁੱਖ, ਪਰਾਇਆ ਤਨ ਤੈਨੂੰ ਬੜਾ ਚੰਗਾ ਲੱਗਦਾ, ਪਰਾਇਆ ਤਨ ਪਰਾਇਆ ਸਰੀਰ ਉਹ ਵੀ ਤੈਨੂੰ ਬੜਾ ਅੱਛਾ ਲੱਗਦਾ, ਪਰ ਤੀ ਪਰਾਈ ਇਸਤਰੀ ਵੀ ਤੈਨੂੰ ਬੜੀ ਚੰਗੀ ਲੱਗਦੀ ਹੈ। ਅਤੇ ਨਿੰਦਿਆ ਅਖਾਦ ਖਾਹੇ ਹਰਕਾਇਆ, ਅਤੇ ਫਿਰ ਜਿਹੜੀਆਂ ਨਾ ਖਾਣ ਯੋਗ ਵਸਤਾਂ ਨੇ, ਸ਼ਰਾਬ ਹੈ, ਕਬਾਬ ਹੈ, ਨਸ਼ੇ ਨੇ, ਵਿਸ਼ੇ ਨੇ, ਅਤੇ ਉਹਨਾਂ ਨੂੰ ਹਲਕੇ ਕੁੱਤੇ ਵਾਂਗੂ ਖਾਂਦਾ, ਰਾਜੀ ਨਹੀਂ ਆਉਂਦਾ। ਨਾ ਖਾਣ ਯੋਗ ਜਿਹੜੀਆਂ ਵਸਤਾਂ ਨੇ ਔਰ ਉਹਨਾਂ ਨੂੰ ਬੜਾ ਖੁਸ਼ ਹੋ ਕੇ ਖਾਂਦਾ ਅਤੇ ਹਲਕੇ ਕੁੱਤੇ ਵਾਂਗੂ ਭੌਂਕਦਾ ਰਹਿੰਦਾ ਕਿ ਤੇਰੀ ਹਾਲਤ ਬਣੀ ਹੋਈ ਹੈ। ਪਰ ਤਨ ਪਰ ਤੀ ਨਿੰਦਾ, ਇਹ ਜਿਹੜੇ ਲਫ਼ਜ਼ ਨੇ, ਪਰਾਇਆ ਤਨ ਚੁਰਾਉਣ ਵਾਸਤੇ ਅਤੇ ਪਰਾਇਆ ਤਨ ਭੋਗਣ ਵਾਸਤੇ ਅਤੇ ਪਰਾਈ ਇਸਤਰੀ ਵਿਚਾਰ ਕਰਨ ਦੇ ਲਈ ਅਤੇ ਹੋਰ ਕਿਸੇ ਦੀ ਨਿੰਦਿਆ ਕਰਨ ਦੇ ਵਿੱਚ ਤੇਰਾ ਮਨ ਬੜਾ ਚੁਸਤ ਫੁਰਤ ਹੋ ਕੇ ਲੱਗ ਰਿਹਾ ਹੈ। ਅਤੇ ਜਿਹੜੀਆਂ ਨਾ ਖਾਣ ਯੋਗ ਵਸਤਾਂ ਨੇ, ਜਿਨ੍ਹਾਂ ਨੂੰ ਸਤਿਗੁਰੂ ਦੀ ਬਾਣੀ ਨੇ ਮਨ੍ਹਾ ਕੀਤਾ ਹੈ ਵੀ ਗੁਰਸਿੱਖਾ ਤੈਨੂੰ ਅੰਨ ਪਾਣੀ ਤੋਂ ਬਿਨਾਂ ਹੋਰ ਕੋਈ ਅਮਲ ਨਹੀਂ ਹੋਣਾ ਚਾਹੀਦਾ, ਅਤੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ ਮਨਮਹਿ ਚੱਲੇ ਵਿਕਾਰ। ਪਰ ਤੂੰ ਜਿਨ੍ਹਾਂ ਚੀਜ਼ਾਂ ਤੋਂ ਸਤਿਗੁਰੂ ਮਨ੍ਹਾ ਕਰਦੇ ਨੇ, ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋਂ ਤੱਕੇ ਖਾਏ, ਤੂੰ ਉਹ ਅਖਾਦ ਚੀਜ਼ਾਂ ਨੂੰ ਖਾਨਾ ਅਤੇ ਹਰਕਾਇਆ ਅਤੇ ਫਿਰ ਹਲਕੀਆਂ ਵਾਂਗੂ ਭੌਂਕਦਾ ਫਿਰਦਾ। ਸਾਚ ਧਰਮ ਸਿਉਂ ਰੁਚ ਨਹੀਂ ਆਵੇ ਸਤ ਸੁਨਤ ਸੋਹਾਇਆ। ਜਿਹੜਾ ਸੱਚਾ ਧਰਮ ਹੈ, ਤਾਜ ਸਾਹਿਬ ਪਾਰੁਮ ਭਜੂ ਪਾਰ ਬ੍ਰਹਮ ਕਹੋ ਨਾਨਕ ਆਟਾ ਲਿਹੋ ਧਰਮ। ਸੱਚਾ ਧਰਮ ਕੀ ਹੈ? ਸੇਵਾ ਸਿਮਰਨ ਪਰਉਪਕਾਰ ਕਰਨਾ, ਇਹਦੇ ਨਾਲ ਤੇਰੀ ਰੁਚੀ ਬਣਦੀ ਹੀ ਨਹੀਂ, ਇਸ ਪਾਸੇ ਤੇਰਾ ਧਿਆਨ ਜਾਂਦਾ ਹੀ ਨਹੀਂ। ਸਤ ਸੁਨਤ ਸੋਹਾਇਆ, ਜੇ ਕੋਈ ਸੱਚੀ ਗੱਲ ਆਖਦਾ ਹੈ ਤੇ ਉਹ ਸੁਣ ਕੇ ਤੇਰੇ ਮਨ ਦੇ ਵਿੱਚ ਖਸ਼ੋ ਪੈਦਾ ਹੁੰਦਾ, ਗੁੱਸਾ ਪੈਦਾ ਹੁੰਦਾ। ਇਹਦਾ ਮਤਲਬ ਇਹ ਹੈ, ਜੇ ਕੋਈ ਕਰੈਕਟਰਲੈਸ ਆਦਮੀ ਹੁੰਦਾ ਹੈ ਅਤੇ ਜੇ ਕੋਈ ਉਹਨੂੰ ਕਹਿ ਦੇਵੇ ਤੂੰ ਇਹ ਮਾੜੇ ਕੰਮ ਕਰਦਾ, ਉਸੇ ਵੇਲੇ ਸੁਣ ਕੇ ਸੱਚੀ ਗੱਲ ਗੁੱਸਾ ਆ ਜਾਂਦਾ। ਜੇ ਸ਼ਰਾਬੀ ਆਦਮੀ ਨੂੰ ਤੁਸੀਂ ਟੋਕਦੇ ਹੋ, ਭਾਈ ਤੂੰ ਸ਼ਰਾਬ ਕਿਉਂ ਪੀਨਾ, ਸੱਚੀ ਗੱਲ ਸੁਣ ਕੇ ਉਹਨੂੰ ਗੁੱਸਾ ਆ ਜਾਂਦਾ। ਜੇ ਕੋਈ ਪਤਤ ਹੈ, ਸਾਬਤ ਸੂਰਤ ਵਿਗਾੜੀ ਫਿਰਦਾ, ਤੁਸੀਂ ਉਹਨੂੰ ਜ਼ਰਾ ਗੱਲ ਕਰਕੇ ਦੇਖੋ ਬਈ ਇਹ ਸਿੱਖੀ ਸਰੂਪ ਰੱਖਣਾ ਚਾਹੀਦਾ, ਤੂੰ ਇਹ ਕੀ ਕਰੀ ਫਿਰਦਾ, ਗੁੱਸੇ ਵਿੱਚ ਭੜਕ ਉੱਠੇਗਾ। ਜਿਹੜੀ ਸੱਚੀ ਗੱਲ ਹੈ ਉਹਨੂੰ ਸੁਣ ਕੇ ਤੇਰੇ ਮਨ ਦੇ ਵਿੱਚ ਸੁਹਾਇਆ ਗੁੱਸਾ ਆ ਜਾਂਦਾ ਹੈ। ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰ ਨਾਇਆ। ਲੋ ਹਜ਼ੂਰ ਕਹਿੰਦੇ ਨੇ ਅਰਦਾਸ ਬੇਨਤੀ ਕਰੋ, ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ, ਹੇ ਦੀਨਾਂ ਤੇ ਦਿਆਲਤਾ ਕਰਨ ਵਾਲੇ, ਕਿਰਪਾ ਦੇ ਘਰ ਸਰਬ ਕਲਾ ਸਮਰੱਥ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਜੀ, ਭਗਤ ਟੇਕ ਹਰ ਨਾਇਆ, ਤੇਰੇ ਭਗਤਾਂ ਨੂੰ ਤੇਰੇ ਨਾਮ ਦੀ ਹੀ ਟੇਕ ਹੈ, ਨਾਨਕ ਆਹੇ ਸਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੈਂ ਤੇ ਆਹੇ ਦਾ ਅਰਥ ਚਾਹ ਕੇ, ਕਿਉਂਕਿ ਪਿੱਛੇ ਵੀ ਆਖਿਆ ਸੀ ਸਤਿਗੁਰ ਤੇਰੀ ਆਸ ਆਇਆ, ਮੈਂ ਚਾਹ ਕੇ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਤੇ ਹੁਣ ਅਗਲਾ ਕੰਮ ਤੇਰਾ ਹੈ, ਰਾਖ ਲਾਜ ਅਪਣਾਇਆ। ਹੇ ਵਾਹਿਗੁਰੂ, ਤੂੰ ਹੁਣ ਆਪਣੇ ਸ਼ਰਨ ਪਿਆਂ ਦੀ ਲਾਜ ਰੱਖ, ਭਾਵੇਂ ਅਸੀਂ ਚੰਗੇ ਹਾਂ ਮਾੜੇ ਹਾਂ, ਪਰ ਤੇਰਾ ਇੱਕ ਬਿਰਦ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਦ ਸਵਾਮੀ ਸੰਧਾ। ਹੁਣ ਇਸ ਬਿਰਦ ਬਾਣੀ ਦੀ ਇਲਾਜ ਤੁਸਾਂ ਰੱਖਣੀ ਹੈ, ਅਸੀਂ ਤਾਂ ਤੇਰੀ ਸ਼ਰਨ ਵਿੱਚ ਆ ਗਏ ਹਾਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਸ਼ਰਨ ਪਿਆਂ ਦੀ ਇਲਾਜ ਤੁਸਾਂ ਰੱਖਣੀ ਹੈ। ਆਸਾ ਮਹੱਲਾ ਪੰਜਵਾਂ, ਮਿਥਿਆ ਸੰਗ ਸੰਗ ਲਪਟਾਏ, ਮੋਹ ਮਾਇਆ ਕਰ ਬੰਦੇ। ਲਓ ਹੁਣ ਜੋ ਅਗਲਾ ਸ਼ਬਦ ਹੈ, ਉਹ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨ ਨੂੰ ਮੁਖਾਤਬ ਕਰਕੇ ਉਪਦੇਸ਼ ਦਿੱਤਾ ਹੈ। ਮਨ ਬੈ ਰਾਗੀ ਕਿਉਂ ਨਾ ਅਰਾਧੇ, ਕਾਚ ਕੋਠਰੀ ਮਾਹੀ ਤੂੰ ਬਸਤਾ, ਸੰਗ ਸਕਲ ਬਿਖੈ ਕੀ ਵਿਆਦੇ। ਰਹਾਓ ਹਜ਼ੂਰ ਕਹਿੰਦੇ, ਐ ਮਨ ਤੂੰ ਵੈਰਾਗੀ ਹੋ ਕੇ ਵਿਸ਼ਿਆਂ ਵਿਕਾਰਾਂ ਵੱਲੋਂ, ਸੰਸਾਰ ਦੇ ਪਦਾਰਥਾਂ ਵੱਲੋਂ, ਪਰਿਵਾਰ ਦੇ ਮੋਹ ਤੋਂ ਉਪਰਾਮ ਹੋ ਕੇ ਤੂੰ ਕਿਉਂ ਨਹੀਂ ਵਾਹਿਗੁਰੂ ਦਾ ਸਿਮਰਨ ਕਰਦਾ, ਕਾਜ ਕੋਠਰੀ ਮਾਹੇ ਤੂੰ ਬਸਦਾ। ਜਰਾ ਹੋਸ਼ ਕਰ ਤੇ ਧਿਆਨ ਨਾਲ ਵੇਖ, ਜਿਸ ਸਰੀਰ ਦਾ ਤੂੰ ਮਾਣ ਕਰਦਾ ਹੈ, ਇਹ ਕੱਚੀ ਕੋਠੀ ਹੈ, ਇਸ ਕੱਚੀ ਕੋਠੀ ਵਿੱਚ ਤੂੰ ਵਸ ਰਿਹਾ ਹੈ। ਸੰਗ ਸਕਲ ਬਿਖੈ ਕੀ ਵਿਆਦੇ, ਇਹਦੇ ਨਾਲ ਸਾਰੀਆਂ ਵਿਸ਼ਿਆਂ ਦੀਆਂ ਬਿਮਾਰੀਆਂ ਵੀ ਤੇਰੇ ਨਾਲ ਹੀ ਚਿੰਬੜੀਆਂ ਹੋਈਆਂ, ਕਿਉਂਕਿ ਸਰੀਰ ਨਾਲ ਸਾਰੇ ਵਿਸ਼ਿਆਂ ਦਾ ਵੀ ਸੰਬੰਧ ਹੈ। ਜਿੰਨੇ ਸਰੀਰਕ ਰੋਗ ਨੇ, ਮਾਨਸਿਕ ਰੋਗ ਨੇ, ਸਾਰੇ ਹੀ ਦੇਹ ਦੇ ਨਾਲ ਹੀ ਸੰਬੰਧਿਤ ਨੇ ਨਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਤੂੰ ਇਸ ਸੰਸਾਰ ਵੱਲੋਂ ਵੈਰਾਗਵਾਨ ਹੋ ਕੇ ਕਿਉਂ ਨਹੀਂ ਵਾਹਿਗੁਰੂ ਦਾ ਸਿਮਰਨ ਕਰਦਾ, ਜਿਸ ਸਰੀਰ ਦਾ ਮਾਣ ਕਰਦਾ, ਇਹ ਕੱਚੀ ਕੋਠੜੀ ਹੈ। ਇਹ ਕਲਗੀਧਰ ਪਾਤਸ਼ਾਹ ਦੇ ਸਮੇਂ ਕੋਈ ਮਾਲਵੇ ਦੀ ਧਰਤੀ ਤੇ ਸਤਿਗੁਰੂ ਵਿਚਰ ਰਹੇ ਸਨ, ਤੇ ਕੁਛ ਮਾਲਵੇ ਦੇ ਜਿਹੜੇ ਪਸ਼ੂਆਂ ਦੇ ਵਪਾਰੀ ਸਨ, ਊਠਾਂ ਦੇ ਵਪਾਰੀ, ਉਹ ਸਤਿਗੁਰੂ ਨੂੰ ਮਿਲੇ ਤੇ ਉਹਨਾਂ ਨੇ ਇੱਕ ਟੱਪਾ ਗਾਵਿਆ, ਕੱਚੇ ਕੋਠੇ ਵਿੱਚ ਵਸਦਾ ਜਾਨੀ, ਸਦਾ ਨਹੀਂ ਮਾਪੇ ਨਿਤ ਨਹੀਂ ਜਵਾਨੀ। ਇਹ ਗੱਲ ਸਤਿਗੁਰੂ ਦੇ ਮਨ ਨੂੰ ਬੜੀ ਅੱਛੀ ਲੱਗੀ ਤੇ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਹਨਾਂ ਨੂੰ ਕੋਲੇ ਸਦਕੀ ਆਖਿਆ, ਭਾਈ ਫਿਰ ਗਾਓ। ਉਹਨਾਂ ਨੇ ਫਿਰ ਗਾਇਆ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਇਨਾਮ ਦਿੱਤਾ ਸੀ, ਬਈ ਇਹ ਤੁਸੀਂ ਬੜੀ ਅੱਛੀ ਸਿੱਖਿਆ ਦਿੱਤੀ ਹੈ, ਕਾਜ ਕੋਠਰੀ ਮਾਹੇ ਤੂੰ ਵਸਦਾ। ਸਤਿਗੁਰੂ ਕਹਿੰਦੇ ਨੇ, ਐ ਮਨਾ, ਤੂੰ ਇਹ ਸਰੀਰ ਰੂਪੀ ਕੱਚੀ ਕੋਠੀ ਵਿੱਚ ਵਸਦਾ, ਇਹਦਾ ਕੋਈ ਭਰੋਸਾ ਨਹੀਂ ਕਦੋਂ ਟੈ ਢੇਰੀ ਹੋ ਜਾਵੇ। ਸੰਗ ਸਗਲ ਬਿਖੈ ਕੀ ਵਿਆਦੇ, ਤੇ ਇਹਦੇ ਨਾਲ ਸਾਰੀਆਂ ਵਿਸ਼ਿਆਂ ਦੀਆਂ ਬਿਮਾਰੀਆਂ ਵੀ ਤੇਰੇ ਨਾਲ ਚਿੰਬੜੀਆਂ ਹੋਈਆਂ ਨੇ। ਲਓ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਮਿਥਿਆ ਸੰਗ ਸੰਗ ਲਪਟਾਏ, ਮੋਹ ਮਾਇਆ ਕਰ ਬੰਦੇ। ਮਿਥਿਆ ਸੰਗ, ਝੂਠ ਦੀ ਸੰਗਤ ਕਰਕੇ ਸੰਗ ਲਪਟਾਏ, ਤੇ ਜਿਹੜੇ ਹੋਰ ਝੂਠੇ ਪਦਾਰਥ ਨੇ, ਝੂਠੇ ਸੰਬੰਧੀ ਨੇ, ਉਹਨਾਂ ਦੇ ਨਾਲ ਤੂੰ ਖਚਤ ਹੋ ਰਿਹਾ ਹੈ। ਮੋਹ ਮਾਇਆ ਕਰ ਬੰਧੇ, ਇਸੇ ਕਰਕੇ ਮੋਹ ਮਾਇਆ ਦੇ ਬੰਧਨਾ ਕਰਕੇ ਵਾਧੇ ਤੂੰ ਵੱਜ ਰਿਹਾ ਹੈ। ਮਿਥਿਆ ਸੰਗ, ਪਹਿਲਾਂ ਤੇਰਾ ਝੂਠ ਦੇ ਨਾਲ ਮੋਹ ਹੈ, ਉਸ ਝੂਠ ਦੇ ਨਾਲ ਮੋਹ ਪਿਆਰ ਹੋਣ ਕਰਕੇ ਸੰਗ ਲਪਟਾਏ, ਝੂਠੇ ਪਦਾਰਥਾਂ ਦੇ ਵਿੱਚ ਤੂੰ ਖਚਤ ਹੋ ਰਿਹਾ ਹੈ, ਤੇ ਮੋਹ ਮਾਇਆ ਦੇ ਕਾਰਨ ਤੂੰ ਹਮੇਸ਼ਾ ਲਈ ਬੰਧਨਾ ਵਿੱਚ ਵੱਜਾ ਪਿਆ ਹੈ। ਜਹ ਜਾਨੋ ਸੋ ਚੀਤ ਨਾ ਆਵੇ, ਅਹੰ ਬੁੱਧ ਪਏ ਅੰਧੇ। ਲੋ ਹਜ਼ੂਰ ਕਹਿੰਦੇ ਨੇ, ਜਿੱਥੇ ਜਾਣਾ ਹੈ ਪਾਪ ਪਰਲੋਕ ਰੱਬ ਦੀ ਦਰਗਾਹ, ਉਹ ਤੈਨੂੰ ਚੇਤੇ ਹੀ ਨਹੀਂ ਆਉਂਦੀ। ਇਹ ਪਤਾ ਹੈ ਸਾਰਿਆਂ ਨੂੰ, ਰਾਣਾ ਰਾਓ ਨਾ ਕੂਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਪਰ ਫਿਰ ਵੀ ਸਾਨੂੰ ਆਪਣੀ ਮੌਤ ਯਾਦ ਨਹੀਂ ਆਉਂਦੀ, ਜਿੱਥੇ ਜਾਣਾ ਉਹ ਸਾਨੂੰ ਘਰ ਚੇਤੇ ਹੀ ਨਹੀਂ ਆਉਂਦਾ। ਜੋ ਘਰ ਛੱਡ ਗੁਆਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀ। ਸਾਨੂੰ ਅਗਲਾ ਫਿਕਰ ਨਹੀਂ, ਇੱਥੇ ਸੰਸਾਰ ਦਾ ਸਭ ਨੂੰ ਫਿਕਰ ਹੈ। ਅਹੰ ਬੁੱਧ ਪਏ ਆਂਦੇ ਅਤੇ ਹੰਕਾਰ ਵਾਲੇ ਬੁੱਧੀ ਨੂੰ ਧਾਰਨ ਕਰਕੇ ਅਤੇ ਤੁਸੀਂ ਅੰਨੇ ਹੋਏ ਫਿਰਦੇ ਹੋ। ਸਤਿਗੁਰੂ ਦੇ ਬਚਨ ਹੈ, ਮਾਇਆ ਧਾਰੀ ਅਤਿ ਅੰਨਾ ਬੂੜਾ, ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ। ਮਾਨਸਿਕ ਤੌਰ 'ਤੇ ਤੁਸੀਂ ਅੰਨੇ ਹੋ ਰਹੇ ਹੋ, ਕਿਉਂਕਿ ਜਿਸ ਨੂੰ ਕੇਵਲ ਸੰਸਾਰ ਹੀ ਦਿਸਦਾ, ਪਰ ਦਰਗਾਹ ਦਾ ਗਿਆਨੀ ਉਹ ਅੰਨਾ ਹੀ ਹੈ। ਜਿਸ ਨੂੰ ਕੇਵਲ ਦੁਨੀਆਂ ਦਿਸਦੀ ਹੈ ਪਰ ਵਾਹਿਗੁਰੂ ਦੀ ਦਰਗਾਹ ਨਹੀਂ ਨਜ਼ਰ ਆਉਂਦੀ, ਉਹ ਅੰਨਾ ਹੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਅਹੰ ਬੁੱਧ ਪਏ ਆਂਦੇ, ਤੁਸੀਂ ਹੰਕਾਰ ਵਾਲੀ ਬੁੱਧੀ ਨੂੰ ਧਾਰਨ ਕਰਕੇ ਅੰਨੇ ਹੋ ਗਏ ਹੋ। ਮਨ ਬੈਰਾਗੀ ਕਿਉਂ ਨਾ ਆਰਾਧੇ, ਕਾਜ ਕੋਠਰੀ ਮਾਹੀ ਤੂੰ ਬਸਤਾ, ਸੰਗ ਸਗਲ ਬਿਖੈ ਕੀ ਬਿਆਦੇ ਰਹਾਉ। ਐ ਮਨਾ ਤੂੰ ਵੈਰਾਗਵਾਨ ਹੋ ਕੇ ਕਿਉਂ ਨੀ ਵਾਹਿਗੁਰੂ ਦਾ ਸਿਮਰਨ ਕਰਦਾ। ਜਿਸ ਸਰੀਰ ਵਿੱਚ ਵਸ ਰਿਹਾ ਹੈ ਇਹ ਕੱਚੀ ਕੋਠੀ ਹੈ, ਔਰ ਇਹਦੇ ਨਾਲ ਸਾਰੀਆਂ ਹੀ ਬਿਮਾਰੀਆਂ ਵੀ ਤੈਨੂੰ ਚਿੰਬੜੀਆਂ ਹੋਈਆਂ ਨੇ, ਇਹਦਾ ਕਾਹਦਾ ਮਾਣ ਕਰਦਾ ਹੈ। ਇਹਨੇ ਤਾਂ ਇੱਕ ਨਾ ਇੱਕ ਦਿਨ ਟੈ ਟੇਰੀ ਹੋ ਹੀ ਜਾਣਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਮੇਰੀ ਮੇਰੀ ਕਰਤ ਦਿਨ ਰਹਿਣ ਬੇਹਾਵੈ, ਪਾਲ ਖੇਨ ਸ਼ੀਜੈ ਅਰਜਾ ਦੇ। ਵੇਖ ਮੇਰੀ ਮੇਰੀ ਕਰਦਿਆਂ ਮੇਰੀ ਜਾਨ, ਮੇਰੀ ਜਰ, ਮੇਰੀ ਜਿਮੀ, ਇਹ ਮੇਰੀ ਮੇਰੀ ਕਰਦਿਆਂ ਦਿਨ ਰਾਤ ਤੇਰਾ ਲੰਘ ਰਿਹਾ ਹੈ। ਸਭ ਰੋਜ਼ ਗਸਤਮ ਦਰ ਹਵਾ, ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ, ਮਮ ਈ ਚਿਨੀ ਅਹਿਵਾਲ। ਪਾਲਖਿਨ ਸ਼ੀਜੈ ਅਰਜਾਦੇ, ਅਰਜਾਦੇ ਦਾ ਅਰਥ ਹੈ ਵੀ ਉਮਰ, ਤੇਰੀ ਉਮਰ ਇੱਕ ਇੱਕ ਪਲ ਤੇ ਇੱਕ ਇੱਕ ਖਿਨ ਸਮੇਂ ਦੇ ਨਾਲ ਨਾਸ ਹੁੰਦੀ ਜਾ ਰਹੀ ਹੈ, ਕਿਉਂਕਿ ਜਦ ਤੋਂ ਮਨੁੱਖ ਜਨਮ ਲੈ ਲੈਂਦਾ ਹੈ ਉਸ ਵੇਲੇ ਤੋਂ ਸਰੀਰ ਵਧਣਾ ਸ਼ੁਰੂ ਹੋ ਜਾਂਦਾ, ਉਮਰ ਘਟਣੀ ਸ਼ੁਰੂ ਹੋ ਜਾਂਦੀ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਕਟੈ ਤਨ ਸ਼ੀਜੈ, ਕਾਲ ਅਹੇਰੀ ਫਿਰਹਿ ਬਦਕ ਜਿਉ, ਕਹੋ ਕਵਨ ਬਿਧ ਕੀਜੈ। ਜੈਸੇ ਮਿੱਠੇ ਸਾਧ ਲੁਭਾਏ, ਝੂਠ ਤੰਦ ਦੁਰਗਾ ਦੇ। ਹਜ਼ੂਰ ਕਹਿੰਦੇ ਨੇ, ਜਿਵੇਂ ਮੱਖੀ ਮਿੱਠੇ ਸਵਾਦ ਉੱਤੇ ਲੁਭਾਏਮਾਨ ਹੁੰਦੀ ਹੈ, ਭਾਵਿਕ ਸ਼ਹਿਦ ਵਾਲੀ ਮੱਖੀ ਹੁੰਦੀ ਹੈ ਜਿਹੜੀ ਸ਼ਹਿਦ ਦੇ ਉੱਤੇ ਲੁਭਾਏਮਾਨ ਹੁੰਦੀ ਹੈ, ਝੂਠ ਤਨ ਦੁਰਗਾ ਦੇ। ਪਰ ਤੂੰ ਤੇ ਉਸ ਗੰਦਗੀ ਦੀ ਮੱਖੀ ਵਰਗਾ ਹੈ ਜਿਹੜੀ ਦੁਰਗਾ ਦੇ ਦੁਰਗੰਧੀ ਉੱਪਰ ਮੁੜ ਮੁੜ ਕੇ ਜਾ ਕੇ ਬੈਠਦੀ ਹੈ। ਇੱਕ ਤਾਂ ਉਹ ਮੱਖੀਆਂ ਨੇ ਜੋ ਸ਼ਹਿਦ ਪੈਦਾ ਕਰਦੀਆਂ ਨੇ, ਇੱਕ ਦੂਸਰੀਆਂ ਉਹ ਵੀ ਮੱਖੀਆਂ ਨੇ ਜਿਹੜੀਆਂ ਗੰਦਗੀ ਖਾਂਦੀਆਂ ਨੇ। ਤੂੰ ਤੇ ਗੰਦਗੀ ਖਾਣ ਵਾਲੀ ਮੱਖੀ ਹੈ, ਝੂਠ ਤੰਦ ਦੁਰਗਾ ਦੇ, ਝੂਠੇ ਧੰਦਿਆਂ ਦੇ ਵਿੱਚ ਲੱਗਿਆ ਰਹਿਣਾ ਤੇ ਨਾਲ ਵਿਸ਼ਿਆਂ ਦੀ ਦੁਰਗੰਧੀ ਖਾਂਦਾ ਰਹਿਣਾ, ਇਹ ਤੇਰੀ ਆਦਤ ਬਣ ਗਈ ਹੈ। ਕਾਮ ਕ੍ਰੋਧ ਅਰ ਲੋਭ ਮੋਹ, ਇਹ ਇੰਦਰੀ ਰਸ ਲਪਟਾ ਦੇ। ਵੇਖ ਇਹ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਅਤੇ ਲੋਭ ਤੇ ਮੋਹ, ਹੰਕਾਰ ਵੀ ਨਾਲ ਗ੍ਰਹਿਣ ਕਰ ਲੈਣਾ, ਇਹਨਾਂ ਵਿੱਚ ਤੂੰ ਫਸਿਆ ਹੋਇਆ। ਇਹ ਇੰਦਰੀ ਰਸ ਲਪਟਾ ਦੇ, ਇਹ ਜਿਹੜੀਆਂ ਇੰਦਰੀਆਂ ਨੇ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਤੂੰ ਇਹਨਾਂ ਦੇ ਵਿਸ਼ੇ ਰਸ ਦੇ ਵਿੱਚ ਲਪਟਾ ਦੇ, ਹਮੇਸ਼ਾ ਲਈ ਖਚਤ ਹੋਇਆ ਰਹਿਣਾ। ਇੱਕ ਖਾਣ ਦਾ ਚਸਕਾ, ਦੂਸਰਾ ਭੋਗਣ ਦਾ ਚਸਕਾ, ਦੋ ਵੱਡੇ ਵਿਸ਼ੇ ਨੇ ਜਿਨ੍ਹਾਂ ਵਿੱਚ ਸਾਰਾ ਸੰਸਾਰ ਗਰਕਿਆ ਹੋਇਆ ਹੈ। ਨਾ ਆਪਣੀ ਜ਼ੁਬਾਨ 'ਤੇ ਕੋਈ ਕੰਟਰੋਲ ਕਰ ਸਕਦਾ ਹੈ ਅਤੇ ਨਾ ਹੀ ਉਪਸਥ ਇੰਦਰੀਏ 'ਤੇ ਕੰਟਰੋਲ ਕਰ ਸਕਦਾ ਹੈ। ਬਸ ਇਹ ਖਾਣ ਪੀਣ ਦੇ, ਭੋਗਣ ਦੇ ਰਸ ਦੇ ਵਿੱਚ ਹੀ ਤੂੰ ਖਚਤ ਹੋਇਆ ਰਹਿਣਾ। ਦੀਪ ਵਾਰੀ ਪੁਰਖ ਵਿਧਾਤਾ, ਬਹੁਰ ਬਹੁਰ ਜਨਮਾ ਦੇ। ਉਸ ਕਰਮ ਫਲ ਪ੍ਰਦਾਤਾ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਐਸੀ ਭਵਾਟਨੀ ਦਿੱਤੀ, ਤੈਨੂੰ ਐਸਾ ਗੇੜਾ ਘੁਮਾਇਆ, ਬਹੁਰ ਬਹੁਰ ਜਨਮਾ ਦੇ, ਫਿਰ ਤੂੰ ਬਾਰ ਬਾਰ ਹੋਰ ਜੂਨਾਂ ਦੇ ਵਿੱਚ ਜਾ ਕੇ ਜਨਮ ਧਾਰਨ ਕਰਦਾ ਫਿਰਿਆ, ਜਿਵੇਂ ਕਿ ਸਤਿਗੁਰੂ ਦਾ ਹੁਕਮ ਹੈ। ਪਸ਼ੂ ਪੰਖੀ ਸੈਲ ਤਰਵਰ ਗਣਤ ਕਸ਼ੂ ਨਾ ਆਵੇ, ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਇਉਂ ਉਸ ਕਰਤਾ ਪੁਰਖ ਵਾਹਿਗੁਰੂ ਨੇ ਤੈਨੂੰ ਐਸੀ ਪੁਆਟਨੀ ਦਿੱਤੀ, ਐਸਾ ਗੇੜਾ ਖੁਆਇਆ, ਐਸਾ ਤੇਰਾ ਚੱਕਰ ਘੁਮਾਇਆ, ਬਾਰ ਬਾਰ 84 ਦੇ ਵਿੱਚ ਜਾ ਕੇ ਜਨਮ ਧਾਰਨ ਕਰਦਾ ਰਿਹਾ। ਜੋ ਪਇਓ ਕਿਰਪਾਲ ਦੀਨ ਦੁੱਖ ਭੰਜਨ, ਤੋ ਗੁਰਮਿਲ ਸਭ ਸੁਖ ਲਾਦੇ। ਫਿਰ ਮਹਾਰਾਜ, ਕਿਸੇ ਤਰ੍ਹਾਂ ਜੀਵ ਦਾ ਭਲਾ ਵੀ ਹੋ ਸਕਦਾ ਹੈ? ਤਾਂ ਹਜ਼ੂਰ ਕਹਿੰਦੇ ਹਾਂ। ਜੋ ਪਇਓ ਕਿਰਪਾਲ ਦੀਨ ਦੁੱਖ ਭੰਜਨ, ਦੀਨਾਂ ਦੇ ਆਜਜ਼ਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਜੋ ਅਕਾਲ ਪੁਰਖ ਹੈ, ਜਦੋਂ ਉਹ ਮਿਹਰਬਾਨ ਹੋਇਆ, ਜਦੋਂ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਇਆ, ਤਾਂ ਉਹ ਗੁਰਮਿਲ ਸਭ ਸੁਖ ਲਾਦੇ। ਫਿਰ ਪੂਰੇ ਗੁਰੂ ਦੇ ਨਾਲ ਮਿਲਾਪ ਹੋ ਗਿਆ, ਤੇ ਪੂਰੇ ਗੁਰੂ ਦੇ ਨਾਲ ਮਿਲ ਕੇ ਫਿਰ ਤਾਂ ਸਾਰੇ ਹੀ ਸੁਖ ਲੱਭ ਲਏ। ਕਿਉਂ? ਸਤਿਗੁਰੂ ਦੇ ਬਚਨ ਨੇ, ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕਿ ਸਰਣੀ ਪਾਈਐ। ਗੁਰੂ ਮਹਾਰਾਜ ਸਾਰੇ ਸੁਖਾਂ ਦੇ ਦਾਤੇ ਨੇ। ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨ, ਨਾਮ ਗੋਬਿੰਦ ਕਾ ਸਦਾ ਲੀਜੈ। ਇਉਂ ਗੁਰੂ ਦੇ ਨਾਲ ਮਿਲ ਕੇ ਅਸੀਂ ਸਾਰੇ ਲੋਕ ਪ੍ਰਲੋਕ ਦੇ ਸੁਖ ਲੱਭ ਲਏ। ਕਹੋ ਨਾਨਕ ਦਿਨ ਰਹਿਣ ਤੇ ਆਵੋ, ਮਾਰ ਕਾਢੀ ਸਗਲੇ ਉਪਾਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਹੁਣ ਤੇ ਅਸੀਂ ਦਿਨ ਰਾਤ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆ ਰਹੇ ਹਾਂ, ਉਹਦਾ ਸਿਮਰਨ ਕਰ ਰਹੇ ਹਾਂ। ਮਾਰ ਕਾਢੀ ਸਗਲੋ ਪਾਦੇ, ਕਿਉਂਕਿ ਉਸ ਵਾਹਿਗੁਰੂ ਦੇ ਸਿਮਰਨ ਨੇ ਜਿੰਨੀਆਂ ਸਾਡੇ ਸਰੀਰ ਵਿੱਚ, ਸਾਡੇ ਦਿਲ ਦਿਮਾਗ ਦੇ ਵਿੱਚ ਤੇ ਸਾਡੇ ਮਨ ਦੇ ਵਿੱਚ ਉਪਾਧੀਆਂ ਸਨ, ਸ਼ਰਾਰਤਾਂ ਸਨ, ਲੜਾਈ ਝਗੜੇ ਬਖੇੜੇ ਸਨ, ਉਹ ਸਾਰੀਆਂ ਬਿਮਾਰੀਆਂ, ਸਾਰੀਆਂ ਉਪਾਧੀਆਂ, ਲੜਾਈ ਝਗੜੇ ਕਲੇਸ਼ ਸਾਰੇ ਮਾਰ ਕੇ ਬਾਹਰ ਕੱਢ ਦਿੱਤੇ ਹਨ। ਇਹ ਸਿਮਰਨ ਦੀ ਸ਼ਕਤੀ ਹੈ। ਜਹੈਂ ਹਰ ਸਿਮਰਨ ਪਇਆ, ਤਹੈਂ ਉਪਾਧ ਗਤ ਕੀਨੀ, ਵਡ ਭਾਗੀ ਹਰ ਜਪਣਾ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਸਿਮਰਨ ਦੁਆਰਾ ਸਾਰੇ ਸੁਖ ਤੇ ਸਾਰੀਆਂ ਉਪਾਧੀਆਂ ਨਾਸ਼ ਹੁੰਦੀਆਂ ਹਨ। ਇਉਂ ਜਪਿਓ ਪਾਈ ਪੁਰਖ ਵਿਧਾਤੇ, ਪਇਓ ਕਿਰਪਾਲ ਦੀਨ ਦੁੱਖ ਭੰਜਨ, ਜਨ ਮਰਨ ਦੁੱਖ ਲਾਥੇ, ਰਹਾਉ ਦੂਜਾ। ਦੂਸਰੇ ਰਹਾਉ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸਿਧਾਂਤ ਦੀ ਸਪਸ਼ਟਤਾ ਕਰਦੇ ਹਨ। ਗੁਰਮੁਖੋ, ਹੇ ਭਾਈ, ਅਸੀਂ ਇਸ ਢੰਗ ਦੇ ਨਾਲ ਉਸ ਪੁਰਖ ਵਿਧਾਤੇ, ਕਰਮ ਫਲ ਪ੍ਰਦਾਤੇ ਵਾਹਿਗੁਰੂ ਪਰਮੇਸ਼ਰ ਨੂੰ ਜਪਿਆ, ਭਾਵ ਗੁਰੂ ਵਾਲੇ ਹੋ ਕੇ ਅਸੀਂ ਵਾਹਿਗੁਰੂ ਦਾ ਨਾਮ ਜਪਿਆ, ਤੇ ਫਿਰ ਕੀ ਹੋਇਆ? ਪਇਓ ਕਿਰਪਾਲ ਦੀਨ ਦੁੱਖ ਭੰਜਨ, ਦੀਨਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਮਿਹਰਬਾਨ ਹੋਇਆ, ਸਾਡੇ ਤੇ ਤਰੁੱਠਿਆ। ਜਨਮ ਮਰਨ ਦੁੱਖ ਲਾਥੇ, ਹੁਣ ਸਾਡੇ ਸਾਰੇ ਜਨਮ ਮਰਨ ਦੇ ਦੁੱਖ ਲੈ ਗਏ ਨੇ। ਜਦੋਂ ਵਾਹਿਗੁਰੂ ਪਰਮੇਸ਼ਰ ਕਿਸੇ ਤੇ ਪ੍ਰਸੰਨ ਹੁੰਦਾ ਹੈ, ਉਹਦੇ ਜਨਮ ਮਰਨ ਦੇ ਦੁੱਖ ਸਾਰੇ ਮੇਟ ਦਿੰਦਾ ਹੈ। ਇਹ ਰਹਾਉ ਦੂਜਾ ਲਿਖ ਕੇ ਗੁਰੂ ਮਹਾਰਾਜ ਨੇ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ। ਆਸਾ ਮਹੱਲਾ ਪੰਜਵਾਂ, ਨਿਮ ਕਾਮ ਸਵਾਦ ਕਾਰਨ, ਕੋਟ ਦਿਨਸ ਦੁੱਖ ਪਾਵੈ ਹੈ। ਹੁਣ ਇਸ ਅਗਲੇ ਸ਼ਬਦ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਵਿਕਾਰੀ ਤੇ ਵਿਭਚਾਰੀ ਮਨੁੱਖ ਨੂੰ ਉਪਦੇਸ਼ ਦਿੰਦੇ ਹਨ। ਅੰਧੇ ਚੇਤ ਹਰ ਹਰ ਰਾਇਆ, ਤੇਰਾ ਸੋ ਦਿਨ ਨੇੜੇ ਆਇਆ। ਰਹਾਉ ਅੰਨਿਆ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ, ਉਹ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲਾ ਹੈ, ਤੇ ਹਰ ਸਭ ਨੂੰ ਹਰੇ ਪਰੇ ਕਰਨ ਵਾਲਾ ਹੈ, ਤੇ ਰਾਇਆ ਦੀਨ ਦੁਨੀ ਦਾ ਪਾਤਸ਼ਾਹ ਵੀ ਹੈ। ਅੰਨਿਆ, ਤੂੰ ਉਸ ਪਾਤਸ਼ਾਹ ਪਰਮੇਸ਼ਰ ਨੂੰ ਚੇਤੇ ਕਰ, ਤੇਰਾ ਸੋ ਦਿਨ ਨੇੜੇ ਆਇਆ। ਫਿਰ ਵੇਖ ਲੈ, ਨਹੀਂ ਤੇ ਉਹ ਦਿਨ ਤੇਰਾ ਨੇੜੇ ਹੀ ਆ ਗਿਆ। ਕੀ ਮਰਨ ਦਾ ਦਿਨ, ਸੋ ਦਿਨ ਆਵਣ ਲੱਗਾ, मात पिता पाई सुत बनता, कहो को है कां का, उस दिन दा भरोसा थोड़ा कदों आ जावे। नह बारक नह जूबनै, नह बिरदी कश बंद, ओह बेरा नह बूझिया, जो आए परै जम फंद। वेख लै तू वाहिगुरु दा सिमरन करना ते कर लै, नहीं फिर मौत दा दिन तां तेरे नेड़े आया ही खलोता है। क्योंकि जेड़ा आदमी पुठे कम्मां दे विच पै जांदा है, ओदी उम्र भी घटदी है। इसे लई साहिब सतगुरु सच्चे पातशाह जेड़े लोग पराए घरां दे विच विषय विकार भोगण वास्ते जांदे ने, खास करके उन्हां नूं गुरु महाराज ने शब्द द्वारा सिख्या बख्शी है,